एक ओंकार सतनाम करता पुरुख निर्भो निर्वैर अकाल मूरत आजूनी सैभं गुरप्रसाद। मनुख की बरतर परिपूर्ण परमात्मा ने इस ढंग दी कीती है। इस दी दुनिया कुछ बाहर पई है, कुछ अंदर है। जैसे शरीर दी अंदर दी पवन दा बाहर दी पवन नाल संबंध जुड़िया हुआ, शरीर दे अंदर पए हुए पानी दा बाहर दे पानी नाल संबंध है। शरीर दी मिट्टी दा बाहर दी मिट्टी नाल जुड़िया हुआ संबंध है। असी कुछ बाहर हाँ, कुछ अंदर हाँ। एक श्वास असी बाहर कढ़दे हाँ, एक अंदर लै लैंदे हाँ। जे सिर्फ अंदर लईए ते कहीए बाहर नहीं कढ़ना, तां वी असी नहीं रह सकांगे। और जे बाहर ही श्वास कढ़ दईए ते फिर अंदर ना लै जाइए, तां वी जीवना औखा होवेगा। इत्थों अध्यात्मवादियां ने यह तत् कढ़िया कि असी कुछ बाहर हाँ, कुछ अंदर हाँ। साड़ी दुनिया कुछ बाहर है, कुछ अंदर है। कुछ बाहर दी दौलत है, कुछ अंदर दी दौलत है। कुछ बाहर दा कुटुंब परिवार है, कुछ अंदर दा कुटुंब परिवार है। बाहर दा जो कुटुंब परिवार है साडा, उसकी तो सूझ बूझ सानू पूर्ण रूप विच है। पर अंदर दा साडा की परिवार है, इसकी जानकारी गुरु नानक देव जी महाराज कराते हैं। दूसरी उदासी का भ्रमण करके जब आप तीसरी उदासी की पूर्ण रूप से तैयारी करन लगे, तो आप दी माता जगत माता तृप्ता जी ने आपनू प्रेरिया कि हुण तुसी कुटुंब वाले हो, परिवार वाले हो, थोड़े बच्चे हैगे, थोड़ी पत्नी भी हैगी, और परिवार विच रहना भी थोड़ा धर्म है, मुख्य धर्म है। तो उस वक्त गुरु नानक देव जी महाराज ने अपनी माता प्रति जो बचन उच्चारण किए ने, गुरु ग्रंथ साहब जी महाराज के बकायदा दर्ज ने, आपने फरमान किया, माता मैं जिधर भी जाना अपना परिवार नाल लेके जाना, और मैं कदी परिवार तो बिछड़िया ही नहीं। परिवार मेरे नाल होंगे जिस पासे भी मैं जावा। तृप्ता जी हैरान हो गई कि परिवार नाल जांदा, असी सारे इत्थे ही आंदे, कोई नाल गया नहीं, मरदाने ते बाले तो बिना परिवार दा कोई फर्द नाल नहीं। पर नानक जी कह रहे ने परिवार मेरे नाल है, और मैं जिधर जाना परिवार मेरे नाल जांदा है। ये ते सुदाइयां वाली गल होई। अक्सर संसार दी दृष्टि विच भगत लोग महापुरुष पागल ही कहलाए गए, उन्होंने पागल ही आख्या गया। कारण उन्होंने विचार, उन्होंने बोल समाज का हिस्सा नहीं बनते सन, व्यवहार का हिस्सा नहीं बनते सन। रोजमर्रा की जिंदगी विच उन्होंने विचारों, उन्होंने व्यवहार में, उन्होंने वचनों ढालना बड़ी औखी गल हो गई। जिस तरह पागल के बोल संसार नाल तालमेल नहीं खाते, समाज का हिस्सा नहीं बनते, भगतों के बोल भी समाज का हिस्सा नहीं बनते। इस वास्ते जिथे पागल समाज नालों टुट जाता है, करीबन करीबन भगत भी समाज नालों टुट जाते हैं। अज तक का इतिहास यही कहता है। और गुरु नानक की बाणी ने तो साफ फैसला कुन गल कह दिती है कि भगतां ते संसारियां जोड़ कदे ना आया। भगत ते संसारी का जोड़ कदी जुड़िया ही नहीं, मेल कदी होया ही नहीं। जद गुरु नानक देव जी महाराज ने यह आख्या कि परिवार मेरे नाल जांदा है, और मैं जिधर जाना परिवार अंग संग है, तो तृप्ता जी हस पईआं, आखण लगे नानक जी तुसी वाकई सुदाइयां दी तरह गल करन लगे। जगत ते सुदाई कहिंदा ही सी बई तू सुदाई है, अज मैनू भी कहना पएगा ये बोल सुदाइयां वाले ने, पागलां वाले ने, परिवार ते सारा इत्थे ही हुंदा है। तो साहिब श्री गुरु नानक देव जी महाराज कहन लगे, मां ये तो सोचण सोचण की गल है ना, ये तो मनुख दे मनण मनण की गल है। मैं जो कह रहा बिल्कुल सही कह रहा, मैं जिधर जाना मेरा परिवार मेरे नाल जांदा है। तो गुरु नानक देव जी महाराज की माता जी ने पूछ लिया, ये दस जिहड़ा परिवार नाल जांदा है उहदे च मां है, पिता है? साहब कहन लगे हाँ, ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਉਹਦੇ 'ਚ ਮਾਂ ਵੀ ਹੈ। ਤੂੰ ਹੁਣ ਤਾਂ ਹੈਰਾਨ ਹੋਈਆਂ ਅਤੇ ਖਿੜਖਿੜਾ ਕੇ ਹੱਸ ਵੀ ਪਈਆਂ। ਪੁੱਤਰ ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ, ਵਾਕਈ ਪਗਲਿਆਂ ਵਾਲੀ ਗੱਲ ਕਰਦਾ। ਮੈਂ ਤਾਂ ਕਦੀ ਨਾਲ ਨਹੀਂ ਗਈ, ਮੈਂ ਤਾਂ ਇੱਥੇ ਤਲਵੰਡੀ ਦੇ 'ਚ ਹੀ ਰਹੀ ਹਾਂ, ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ। ਫਿਰ ਸੋਚੀ ਪੈ ਕੇ ਕਹਿੰਦੀਆਂ ਨੇ, ਕਿਧਰੇ ਐਸਾ ਤਾਂ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਂਦਾ ਅਤੇ ਇਹੀ ਆਖਣਾ ਚਾਹੁੰਦਾ ਹੋਵੇਂ ਅਤੇ ਮੈਂ ਸਮਝਦੀ ਨਾ ਹੋਵਾਂ। ਸਾਹਿਬ ਕਹਿਣ ਲੱਗੇ, ਹਾਂ ਕਹਿਣਾ ਤਾਂ ਕੁਛ ਮੈਂ ਐਸਾ ਚਾਹੁੰਦਾ ਮਾਂ, ਅਜੇ ਵੀ ਤੂੰ ਨਹੀਂ ਸਮਝੀ। ਕਹਿੰਦੇ ਨੇ ਭਗਤਾਂ ਤੋਂ ਬ੍ਰਹਮ ਗਿਆਨੀਆਂ ਤੋਂ ਚਾਰ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹ ਕੋਈ ਲਾਭ ਨਹੀਂ ਉਠਾਉਂਦੇ। ਇੱਕ ਤਾਂ ਮਾਂ ਬਾਪ, ਦੂਸਰੇ ਸ਼ਰੀਕ, ਤੀਸਰੇ ਜਿਗਰੀ ਦੋਸਤ ਔਰ ਚੌਥੇ ਦੁਸ਼ਮਣ, ਇਹ ਕੋਈ ਲਾਭ ਨਹੀਂ ਉਠਾਉਂਦੇ। ਇਹ ਉਹਨਾਂ ਦੀ ਗੱਲ ਨੂੰ ਸਮਝਣਾ ਵੀ ਨਹੀਂ ਚਾਹੁੰਦੇ ਔਰ ਉਹਨਾਂ ਤੋਂ ਲਾਭ ਵੀ ਨਹੀਂ ਉਠਾਉਣਾ ਚਾਹੁੰਦੇ। ਤੋ ਮਮਤਾ ਦੀ ਮਾਰੀ ਹੋਈ ਤ੍ਰਿਪਤਾ ਮਮਤਾ ਦੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਨੂੰ ਵੇਖਦੀ ਹੈ ਔਰ ਗੁਰੂ ਨਾਨਕ ਇਸ ਦੁਨੀਆਂ ਤੋਂ ਬਹੁਤ ਉੱਚੇ ਅਗਾਂਹ ਦੀ ਗੱਲ ਕਰ ਰਹੇ ਨੇ। ਮਾਂ, ਮੈਂ ਜਿੱਧਰ ਜਾਂਦਾ ਪਰਿਵਾਰ ਮੇਰੇ ਨਾਲ ਆਉਂਦਾ। ਕਿਆ ਉਸ ਪਰਿਵਾਰ ਵਿੱਚ ਮਾਂ ਵੀ ਹੈ? ਹਾਂ ਮਾਂ ਵੀ ਹੈ। ਤੋ ਤ੍ਰਿਪਤਾ ਜੀ ਨੇ ਪੁੱਛ ਲਿਆ, ਨਾਨਕ ਜੀ ਦੱਸੋ ਉਸ ਮਾਂ ਦਾ ਨਾਂ ਕੀ ਹੈ ਜੋ ਨਾਲ ਜਾਂਦੀ ਹੈ? ਤੋ ਸਤਿਗੁਰ ਮਾਤਾ ਦਾ ਨਾਮ ਦੱਸ ਦਿਨ, ਪਰਿਵਾਰ ਦੇ ਸਾਰੇ ਫਰਦਾਂ ਦਾ ਨਾਮ ਦੱਸ ਦਿਨ ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਗੌੜੀ ਰਾਗ ਵਿੱਚ ਦੂਸਰੇ ਨੰਬਰ 'ਤੇ ਆਇਆ ਹੈ। ਸਤਿਗੁਰ ਕਹਿੰਦੇ ਨੇ, ਮਾਤਾ ਮਤ ਪਿਤਾ ਸੰਤੋਖ ਹੈ, ਸਤ ਭਾਈ ਕਰ ਇਹ ਵਿਸੇਖ। ਮੇਰੀ ਜੋ ਮਾਤਾ ਹੈ ਉਹ ਸ਼ੁਭ ਮਤ ਹੈ, ਚੰਗੀ ਮਤ ਹੈ, ਇਹ ਕਦਮ ਕਦਮ 'ਤੇ ਮੇਰੀ ਰੱਖਿਆ ਕਰਦੀ ਹੈ, ਮੇਰੀ ਹਿਫਾਜ਼ਤ ਕਰਦੀ ਹੈ। ਅਸੀਂ ਉਸਨੂੰ ਯਤੀਮ ਕਹਿੰਦੇ ਹਾਂ ਜਿਸ ਦੀ ਮਾਂ ਮਰ ਜਾਏ, ਪਰ ਗੁਰੂ ਨਾਨਕ ਕਹਿੰਦੇ ਨਹੀਂ, ਉਸਨੂੰ ਯਤੀਮ ਨਾ ਆਖੋ ਜਿਸ ਦੀ ਮਾਂ ਮਰ ਜਾਂਦੀ ਹੈ, ਯਤੀਮ ਉਸਨੂੰ ਆਖੋ ਜਿਸ ਦੀ ਮਤ ਮਰ ਜਾਂਦੀ ਹੈ। ਜਿਸ ਦੀ ਮਾਂ ਮਰ ਜਾਏ ਉਹ ਜ਼ਿੰਦਾ ਰਹਿਣ ਦੇ ਵਸੀਲੇ ਲੱਭ ਲੈਂਦਾ, ਠੋਕਰਾਂ ਤੋਂ ਕਈ ਦਫ਼ਾ ਬਚ ਵੀ ਸਕਦਾ, ਪਰ ਜਿਸ ਦੀ ਮਤ ਮਰ ਜਾਏ ਉਹ ਤਾਂ ਕਦਮ ਕਦਮ 'ਤੇ ਠੋਕਰਾਂ ਖਾਂਦਾ। ਬੁੱਧੀਹੀਨ ਮਨੁੱਖ ਕਦਮ ਕਦਮ 'ਤੇ ਠੋਕਰਾਂ ਖਾਂਦੇ ਨੇ। ਤੋ ਸਾਹਿਬ ਕਹਿੰਦੇ ਨੇ ਕਿ ਚੰਗੀ ਮਤ, ਸ੍ਰੇਸ਼ਟ ਮਤ, ਉੱਤਮ ਵਿਚਾਰ, ਉੱਤਮ ਫਿਲਸਫਾ, ਪ੍ਰਭੂ ਚਿੰਤਨ, ਇਹ ਜਿਹੜੀ ਚੰਗੀ ਮਤ ਹੈ ਇਹ ਮੇਰੀ ਮਾਂ ਹੈ ਔਰ ਮੇਰੇ ਨਾਲ ਹੈ ਔਰ ਹਰ ਕਦਮ 'ਤੇ ਮੇਰੀ ਹਿਫਾਜ਼ਤ ਕਰਦੀ ਹੈ, ਮੇਰੀ ਪਾਲਣਾ ਕਰਦੀ ਹੈ, ਮੇਰੇ 'ਤੇ ਮਮਤਾ ਡੁਲਾਉਂਦੀ। ਤੋ ਠੀਕ ਹੈ, ਚੰਗੀ ਮਤ ਇਹ ਮਾਂ ਹੋਈ, ਪਿਤਾ ਕੌਣ ਹੈ? ਸੰਸਾਰ ਦੇ ਜਿਤਨਾ ਸਾਰਾ ਅਨਰਥ ਚੱਲ ਰਿਹਾ ਹੈ ਇਹ ਮਤ ਦੇ ਮਰਨ ਨਾਲ ਚੱਲਦਾ ਹੈ। ਜਦ ਮਤ ਮਰ ਜਾਏ ਤੋ ਮਨੁੱਖ ਗੁੰਡਾ ਹੋ ਜਾਂਦਾ ਹੈ, ਬਦਮਾਸ਼ ਹੋ ਜਾਂਦਾ ਹੈ, ਦੁਰਾਚਾਰੀ ਹੋ ਜਾਂਦਾ ਹੈ, ਚੋਰ ਬਣ ਜਾਂਦਾ ਹੈ। ਦੁਨੀਆਂ ਵਿੱਚ ਜਿਸ ਜਿਸ ਦੀ ਵੀ ਮਤ ਮਰ ਗਈ ਹੈ ਉਹਨਾਂ ਮਨੁੱਖਾਂ ਦੇ ਕਾਰਨ ਬੜਾ ਅਨਰਥ ਹੈ, ਜਿਨ੍ਹਾਂ ਦੀ ਮਾਂ ਮਰ ਗਈ ਹੈ ਉਹਨਾਂ ਦੇ ਕਾਰਨ ਕਰਕੇ ਸੰਸਾਰ ਨੂੰ ਕੋਈ ਹਾਨੀ ਨਹੀਂ ਹੈ, ਬਲਕਿ ਉਹ ਤਾਂ ਵਿਚਾਰੇ ਦਇਆ ਦੇ ਪਾਤਰ ਨੇ। ਪਰ ਜਿਨ੍ਹਾਂ ਦੀ ਮਤ ਮਰ ਗਈ ਹੈ ਉਹ ਐਸੇ ਯਤੀਮ ਨੇ, ਕਈ ਦਫ਼ਾ ਉਹ ਸਮੁੱਚੀ ਮਨੁੱਖਤਾ ਨੂੰ ਯਤੀਮ ਬਣਾਉਣ ਦੇ ਵਿੱਚ ਭਾਗੀ ਬਣ ਜਾਂਦੇ ਨੇ। ਤੋ ਮਾਤਾ ਮਤ ਪਿਤਾ ਸੰਤੋਖ, ਸਾਹਿਬ ਕਹਿੰਦੇ ਨੇ ਮੇਰੇ ਪਿਤਾ ਦਾ ਨਾਂ ਹੈ ਸੰਤੋਖ, ਇਹ ਹਰ ਹਾਲਤ ਵਿੱਚ ਮੈਨੂੰ ਖੁਸ਼ ਰੱਖਦਾ ਹੈ। ਲੋਭ ਅਤੇ ਸੰਤੋਖ ਦੀ ਵਿਆਖਿਆ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ ਤਾਂ ਇਤਨੀ ਹੈ, ਜੋ ਕੁਛ ਹੈ ਜੈਸਾ ਹੈ ਸਭ ਠੀਕ ਹੈ, ਇਹ ਸੰਤੋਖੀ ਦੀ ਭਾਵ ਦਸ਼ਾ ਹੁੰਦੀ ਹੈ। ਜੋ ਕੁਛ ਹੈ ਜੈਸਾ ਹੈ ਪ੍ਰਵਾਨ ਹੈ, ਕਬੂਲ ਹੈ। ਲੋਭੀ ਦੀ ਮਾਨਸਿਕ ਦਸ਼ਾ ਕੀ ਹੈ? ਜੋ ਕੁਛ ਹੈ ਜੈਸਾ ਹੈ ਕਬੂਲ ਨਹੀਂ, ਜੈਸਾ ਪਰਿਵਾਰ ਹੈ, ਜੈਸਾ ਸੰਸਾਰ ਹੈ, ਜੈਸੇ ਮਾਂ ਬਾਪ ਨੇ, ਜੈਸੀ ਧਨ ਸੰਪਦਾ ਹੈ, ਜੈਸੀ ਮੇਰੀ ਪ੍ਰਾਲਬਧ ਹੈ, ਇਹ ਪ੍ਰਵਾਨ ਨਹੀਂ, ਇਹ ਕਬੂਲ ਨਹੀਂ। ਅਤੇ ਜਦ ਕਬੂਲ ਨਹੀਂ ਤਾਂ ਦੁਖੀ ਹੋਵੇਗਾ, ਬੇਚੈਨ ਹੋਵੇਗਾ। ਆਮ ਕਹਾਵਤ ਹੈ ਕਿ ਲੋਭੀ ਬੰਦਾ ਫੁੱਲਾਂ ਦੀ ਸੇਜ 'ਤੇ ਵੀ ਤੜਪਦਾ ਹੈ, ਸੰਤੋਖੀ ਬੰਦਾ ਅੰਗਾਰਿਆਂ 'ਤੇ ਬੈਠ ਕੇ ਵੀ ਮਸਤ ਰਹਿੰਦਾ ਹੈ। ਔਰ ਇਸ ਦੇ ਸਬੂਤ ਮਿਲੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ 'ਤੇ ਬੈਠ ਕੇ ਵੀ ਮੁਸਕਰਾਏ ਨੇ, ਪ੍ਰਭੂ ਦੇ ਗੀਤ ਗਾਏ ਨੇ। ਸੰਤੋਖੀ ਮਨੁੱਖ ਹਰ ਹਾਲਤ ਵਿੱਚ ਆਨੰਦ ਵਿੱਚ ਹੋਵੇਗਾ ਔਰ ਲੋਭੀ ਮਨੁੱਖ ਹਰ ਹਾਲਤ ਵਿੱਚ ਪੀੜਤ ਹੋਵੇਗਾ, ਦੁਖੀ ਹੋਵੇਗਾ, परेशान होगा। साहिब कहिंदे मेरे पिता का नाम है संतोख, एक गाथा चेते आई है, फातेह आजम सिकंदर कहिंदे ने जद हिंदुस्तान नूं फतेह करन वास्ते आया लंबी चौड़ी सेना लैके, तां जिस वक्त दरिया सिंध अबूर करन लगा, सिंध दे तट दे ते एक अजीब मस्त फकीर लेटिया होया सी रेत दे च। सेना सारी दरिया पार कर चुकी सी, आखरी टुकड़ी दे च सिकंदर आप सी, उस मस्त फकीर नूं वेख के रुक गया। बचपन तो ही सिकंदर फकीरां दा मुश्ताक रहा है। नेड़े चला गया, रेत दे चलेटिया होया ए महात्मा वेखदा है सिकंदर नूं, पुछ बैठा, सिकंदर कित्थे चलिया, किहड़े पासे गमन कीता। सिकंदर कहण लगा फकीर साई मैं हिंदुस्तान फतेह करन चला है, लंबी चौड़ी सेना लैके। तां फकीर कहण लगा ठीक है, ए दस जद तू हिंदुस्तान फतेह कर लवेंगा फिर की करेंगा। आखण लगा फिर मैं हथ दे उत्ते हथ धर के थोड़ी बैठना, मैं कोई होर मुल्क फतेह करांगा। फकीर कहण लगा जे तू होर मुल्क भी फतेह कर लिया फिर की करेंगा। कहिंदे ने जितने चिर तक सही जवाब ना मिले सवाल अपनी थां ते खड़ा रहिंदा है, समाधान सही ना होवे तो समस्या अपनी थां ते खड़ी रहिंदी है। सिकंदर हैरान होया सवाल ते अपनी थां ते खड़ा है, मैं जो भी जवाब देना उहदे नाल सवाल मिटदा नहीं इस फकीर दा। तो उस फकीर ने कहा जे कल्पत कीता होया तू होर मुल्क भी फतेह कर लिया फिर की करेंगा। तां सिकंदर कहण लगा फिर मैं कोई होर मुल्क फतेह करांगा, मैं बैठे नहीं रहना, मैं सुस्त आदमी नहीं हाँ, मैं कोई होर मुल्क फतेह करांगा। फकीर कहण लगा ठीक है पर सवाल ते अपनी थां ते खड़ा है, जे तू होर मुल्क भी फतेह कीता फिर की करेंगा। गुस्से च आके सिकंदर कहण लगा मैं सारी दुनिया फतेह करांगा, जमीन का एक इंच खिता भी नहीं रहण देंगा जो मेरे कब्जे विच ना होवे, जो मेरी पकड़ विच ना होवे, मैं सारी दुनिया फतेह करांगा। सिकंदर सोचता है हुण सवाल खत्म, पर नहीं फकीर फिर बोलिया अच्छा सिकंदर ये दस जद तू सारी दुनिया फतेह कर लवेंगा फिर की करेंगा। यह ते खाबो ख्याल दे च भी नहीं सोचिया सी सिकंदर ने कि इस तों अगां भी कोई जवाब देना पेगा। सिकंदर जद तू सारी दुनिया फतेह कर लवेंगा फिर की करेंगा। तो फिर सिकंदर कहण लगा फिर मैं अपने घर जावांगा आराम करांगा, यूनान वापस जावांगा आराम करांगा। फकीर कहण लगा तू सौ पुआड़े पा के आराम करेंगा, ते असी आराम कर रहे हैं, असी रेत विच लेटे हैं, असी आराम करदे पया, जे तू आराम करना है ते आ इत्थे लेट जा, असी आराम देचा, तू सौ पुआड़े पा के आराम करेंगा ते असी आराम देचा, इत्थे तू स्वयं अंदाजा लगा तू अगे है कि असी अगे हाँ। इतिहास गवाह है हिंदुस्तान तो वापस जाते हुआ सिकंदर रस्ते देच ही दम तोड़ गया, उन्हों आराम नसीब ना होया। मनुख की कई दफा सारी भज दौड़ आराम वास्ते आती है, तो आराम उसे दिन नसीब आता है जब चार मनुख चुक के चिता ते रख दें दिन, इस तों पहले आराम कितने। भज दौड़ है आराम वास्ते, पर भज दौड़ मनुख दे कोल रह जाती है आराम नहीं रह जाता। पर जे मन दे संतोख होवे ते ऐसा मनुख हर वक्त विश्राम दे चे, ऐसा मनुख हर वक्त आराम दे चे, उदी भज दौड़ दे च भी कुछ विश्राम होवेगा। तो साहिब गुरु नानक देव जी महाराज का फरमान संतोख मेरा पिता है, मैं जिथे भी जाना है मैनू विश्राम दे च रखता है, आराम देंदा है, सुकून देंदा है। माता मत पिता संतोख, सत भाई कर एह विसेख। तो तृप्ता जी ने पूछया नानक जी ये ते गल समझ दे च आ गई कि जो मत है श्रेष्ठ मत है ये थोड़ी मां है, जो संतोख है ये थोड़ा पिता है, पर परिवार विच सिर्फ मां बाप ते नहीं होंदे, पत्नी भी होंदी है। असी सुलखणी नाल थोड़ा विआह रचाया सी, ਤੁਹਾਡੇ ਬੱਚੇ ਵੀ ਹਨ। ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ, ਕਿਆ ਉਸ ਦੇ 'ਚ ਪਤਨੀ ਹੈ? ਕਿਆ ਉਸ ਦੇ 'ਚ ਬੱਚੇ ਹੈਗੇ ਨੇ? ਸਾਹਿਬ ਕਹਿੰਦੇ ਨੇ ਹਾਂ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ, ਸਰਮ ਸੁਰਤ ਦੋਵੇਂ ਸੱਸੁਰ ਭਏ, ਕਰਣੀ ਕਾਮਣ ਕਰਮਨ ਲੈ, ਕਰਣੀ ਭਗਤੀ ਉੱਚਾ ਇਖਲਾਕ ਆਚਰਨ। ਇਹ ਭਗਤੀ ਮੇਰੀ ਕਾਮਣ ਹੈ, ਮੇਰੇ ਨਾਲ ਰਹਿੰਦੀ ਹੈ, ਅੱਠੇ ਪੈਰ ਮੇਰੇ ਨਾਲ ਰਹਿੰਦੀ। ਭਗਤੀ ਰੂਪੀ ਕਾਮਣ ਦਾ ਜਨਮ ਕਿੱਥੋਂ ਹੋਇਆ? ਸਾਹਿਬ ਕਹਿੰਦੇ ਨੇ ਸਾਹਾ ਸਰਮ ਸੁਰਤ ਦੋਵੇਂ ਸੱਸੁਰ ਭਏ। ਸਰਮ ਮਿਹਨਤ, ਸੁਰਤ ਸਿਆਣਪ ਵਿਚਾਰ ਟਿਕਾਓ ਇਕਾਗਰਤਾ, ਮਿਹਨਤ ਰੂਪੀ ਸੋਹਰਾ ਤੇ ਸੁਰਤ ਰੂਪੀ ਸੱਸ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਇਹ ਮੇਰੀ ਕਾਮਣ ਹੈ, ਇਹ ਮੇਰੀ ਇਸਤਰੀ ਹੈ। ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ, ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿੱਚਰ ਵਸੀ ਪਿਤਾ ਕੇ ਸਾਥ, ਤਿੱਚਰ ਕੰਤ ਬਹੁ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮੈਂ ਤਾਂ ਸਰਬ ਸੁਖ ਪਾਇਆ। ਭਗਤੀ ਨੂੰ ਨਾਰ ਆਖਿਆ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ। ਕਹਿੰਦੇ ਨੇ ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਗਿਆਨ ਦਾ ਜਨਮ ਤਰਕ ਤੋਂ ਹੈ, ਸੰਸਿਆ ਤੋਂ ਹੈ, ਭਗਤੀ ਦਾ ਜਨਮ ਸ਼ਰਧਾ ਤੋਂ ਹੈ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਸਤਰੀ ਜਗਤ ਵਿੱਚ ਸ਼ਰਧਾ ਪ੍ਰਧਾਨ ਹੁੰਦੀ ਹੈ, ਪੁਰਸ਼ ਜਗਤ ਵਿੱਚ ਗਿਆਨ ਪ੍ਰਧਾਨ ਹੁੰਦਾ ਹੈ। ਪਰ ਸ਼ਰਧਾ ਤੋਂ ਹੀਣਾ ਗਿਆਨ ਅਧੂਰਾ ਹੈ, ਔਰ ਗਿਆਨ ਤੋਂ ਹੀਣੀ ਭਗਤੀ ਵੀ ਅਧੂਰੀ ਹੈ। ਦੋਹਾਂ ਨੇ ਸੰਪੂਰਨ ਹੋਣਾ ਹੈ। ਭਾਰਤ ਦੇ ਰਿਸ਼ੀ ਮੁਨੀਆਂ ਨੇ ਇਹ ਚੰਗੇ ਬੋਲ ਬੋਲੇ ਨੇ ਕਿ ਪੁਰਸ਼ ਵੀ ਅਰਧ ਅੰਗ ਹੈ, ਇਸਤਰੀ ਵੀ ਅਰਧ ਅੰਗ ਹੈ, ਦੋਵੇਂ ਅਰਧ ਅੰਗ ਨੇ। ਸਰੀਰ ਕਰਕੇ, ਆਕਾਰ ਕਰਕੇ ਤੇ ਇਹ ਅਰਧ ਅੰਗ ਹਨ, ਪਰ ਵਿਚਾਰ ਕਰਕੇ, ਸੂਖਸ਼ਮ ਦੇਹੀ ਕਰਕੇ ਵੀ ਅਰਧ ਅੰਗ ਹੈ। ਜਿਤਨੇ ਚਿਰ ਤੱਕ ਪੁਰਸ਼ ਨੂੰ ਸ਼ਰਧਾ ਨਾ ਮਿਲ ਜਾਏ, ਪੁਰਸ਼ ਅਧੂਰਾ ਹੀ ਰਹਿੰਦਾ ਹੈ। ਤਰਕ ਤੇ ਨਾਸਤਿਕਤਾ ਦੇ ਜਨਮਦਾਤੇ ਪੁਰਸ਼ ਨੇ, ਔਰ ਅੰਧ ਵਿਸ਼ਵਾਸ ਤੇ ਭਟਕਦੇ ਹੋਏ ਜਿਹੜੇ ਮਨੁੱਖ ਨੇ, ਕਹਿੰਦੇ ਨੇ ਇਹਨਾਂ ਦੇ ਵਿੱਚ ਤਾਦਾਦ ਇਸਤਰੀਆਂ ਦੀ ਜ਼ਿਆਦਾ ਹੋਵੇਗੀ, ਕਿਉਂਕਿ ਸ਼ਰਧਾ ਹੈ ਗਿਆਨ ਨਹੀਂ, ਪੁਰਸ਼ ਕੋਲ ਗਿਆਨ ਹੈ ਸ਼ਰਧਾ ਨਹੀਂ, ਦੋਵੇਂ ਅਧੂਰੇ ਰਹਿ ਜਾਂਦੇ। ਗਿਆਨ ਅੱਖ ਹੈ, ਸ਼ਰਧਾ ਪੈਰ ਹੈ। ਹੁਣ ਚੱਲਣ ਵਾਸਤੇ ਪੈਰ ਹੋਵਣ, ਵੇਖਣ ਵਾਸਤੇ ਅੱਖ ਨਾ ਹੋਵੇ, ਮਨੁੱਖ ਭਟਕ ਜਾਏਗਾ। ਵੇਖਣ ਵਾਸਤੇ ਅੱਖ ਹੋਵੇ, ਚੱਲਣ ਵਾਸਤੇ ਪੈਰ ਨਾ ਹੋਵਣ, ਤਾਂ ਵੀ ਪਹੁੰਚਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਜਦ ਕਿਸੇ ਮਨੁੱਖ ਦੇ ਅੰਦਰ, ਚਾਹੇ ਉਹ ਇਸਤਰੀ ਹੈ ਤੇ ਚਾਹੇ ਉਹ ਪੁਰਸ਼ ਹੈ, ਗਿਆਨ ਤੇ ਭਗਤੀ ਦੋਹਾਂ ਦਾ ਪ੍ਰਵੇਸ਼ ਹੋ ਜਾਏ, ਦੋਹਾਂ ਦਾ ਅਵਤਰਣ ਹੋ ਜਾਏ, ਉਹ ਮਨੁੱਖ ਪੂਰਨ ਪੁਰਖ ਹੋ ਜਾਂਦਾ ਹੈ, ਚਾਹੇ ਉਹ ਇਸਤਰੀ ਹੈ ਚਾਹੇ ਪੁਰਸ਼ ਹੈ, ਕਿਉਂਕਿ ਉਹਦੇ ਅੰਦਰ ਗਿਆਨ ਵੀ ਹੈ, ਉਹਦੇ ਅੰਦਰ ਭਗਤੀ ਵੀ ਹੈ, ਉਹਦੇ ਅੰਦਰ ਸ਼ਰਧਾ ਵੀ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਮਤ ਮਤ ਵਿਚਾਰ ਉਜਵਲ ਮਤ ਗਿਆਨ ਦਾ ਪਹਿਲੇ ਜ਼ਿਕਰ ਹੀ ਕਰ ਦਿੱਤਾ ਹੈ। ਸਰਮ ਸੁਰਤ ਦੋਵੇਂ ਸੱਸੁਰ ਭਏ, ਕਰਣੀ ਕਾਮਣ ਕਰਮਣ ਲੈ, ਮਿਹਨਤ ਮੁਸ਼ਕਤ ਇਹ ਮੇਰਾ ਸਹੁਰਾ ਹੈ, ਭਾਵ ਮੈਨੂੰ ਆਪਣੀ ਮਿਹਨਤ 'ਤੇ ਭਰੋਸਾ ਹੈ, ਮੈਨੂੰ ਆਪਣੀ ਮੁਸ਼ਕਤ 'ਤੇ ਭਰੋਸਾ ਹੈ। ਗੁਰੂ ਨਾਨਕ ਦੀ ਦੁਨੀਆ ਸੁਸਤ ਨਹੀਂ ਹੈ, ਆਪ ਮੁਸ਼ਕਤ ਨੂੰ ਬੜੀ ਪ੍ਰਧਾਨਤਾ ਦਿੰਦੇ ਨੇ। ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਭੁੰਚ, ਧਿਆਵਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਿਵੇਂ ਉੱਦਮ ਕਰਕੇ ਹੀ ਧਨ ਕਮਾਈਦਾ ਹੈ, ਉੱਦਮ ਕਰਕੇ ਹੀ ਧਰਮ ਕਮਾਈਦਾ ਹੈ। ਮੁਫ਼ਤ ਵਿੱਚ ਧਨ ਨਹੀਂ ਮਿਲਦਾ, ਮੁਫ਼ਤ ਵਿੱਚ ਧਰਮ ਵੀ ਨਹੀਂ ਮਿਲਦਾ। ਹੋ ਸਕਦਾ ਹੈ ਧਨ ਮੁਫ਼ਤ ਵਿੱਚ ਵੀ ਮਿਲ ਜਾਏ, ਧਰਮ ਕਤਈ ਮੁਫ਼ਤ ਵਿੱਚ ਨਹੀਂ ਮਿਲਦਾ, ਕਮਾਉਣਾ ਪੈਂਦਾ, ਲਾਜ਼ਮੀ ਕਮਾਉਣਾ ਪੈਂਦਾ। ਅਸੀਂ ਦੇਖਦੇ ਹਾਂ ਪਿਤਾ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਜਾਂਦਾ, ਕਈ ਦਫ਼ਾ ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਜਾਂਦਾ, ਪਰ ਧਰਮ ਤੇ ਸਵੈਮ ਕਮਾਉਣਾ ਪੈਂਦਾ, ਕਿਸੇ ਦਾ ਕਮਾਇਆ ਹੋਇਆ ਨਹੀਂ ਮਿਲ ਸਕਦਾ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ, ਧਰਮ ਘਟਦਾ ਜਾ ਰਿਹਾ, ਕਿਉਂਕਿ ਧਨ ਤੇ ਦੂਸਰੇ ਦਾ ਵੀ ਮਿਲ ਸਕਦਾ। ਪਿਓ ਦਾ ਧਨ ਪੁੱਤਰ ਨੂੰ ਮਿਲ ਗਿਆ, ਦਾਦੇ ਦਾ ਧਨ ਪੋਤਰੇ ਨੂੰ ਮਿਲ ਗਿਆ, ਧਨ ਦੀ ਲਾਟਰੀ ਵੀ ਨਿਕਲ ਆਉਂਦੀ ਹੈ, ਧਰਮ ਦੀ ਲਾਟਰੀ ਨਹੀਂ ਨਿਕਲਦੀ। ਧਰਮ ਤੇ ਸਵੈਮ ਕਮਾਉਣਾ ਪੈਂਦਾ, ਆਪ ਕਮਾਉਣਾ ਪੈਂਦਾ, ਮਿਹਨਤ ਕਰਕੇ ਕਮਾਉਣਾ ਪੈਂਦਾ, ਔਰ ਇਹ ਨਿੱਜੀ ਸੰਪਦਾ ਖੁਦ ਨਿੱਜੀ ਹੱਥਾਂ ਨਾਲ ਸੰਗ੍ਰਹਿ ਕਰਨੀ ਪੈਂਦੀ ਹੈ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ, ਔਰ ਦਿਨ ਬ ਦਿਨ ਧਰਮ ਘਟਦਾ ਜਾ ਰਿਹਾ। ਇੱਥੇ ਧਰਮ ਜੋ ਹੈ ਪਿਓ ਪੁੱਤਰ ਨੂੰ ਨਹੀਂ ਦੇ ਸਕਦਾ ਔਰ ਪੁੱਤਰ ਵੀ ਪਿਤਾ ਨੂੰ ਨਹੀਂ ਦੇ ਸਕਦਾ। ਧਨ ਐਸਾ ਹੈ ਕਿ ਪੁੱਤਰ ਨੇ ਕਮਾਇਆ ਉਹ ਪਿਤਾ ਦੀ ਝੋਲੀ 'ਚ ਪਾ ਸਕਦਾ ਹੈ ਔਰ ਪਿਤਾ ਨੇ ਕਮਾਇਆ ਉਹ ਪੁੱਤਰ ਦੇ ਹੱਥਾਂ 'ਚ ਦੇ ਸਕਦਾ ਹੈ, ਪਰ ਧਰਮ ਸਵੈਮ ਕਮਾਉਣਾ ਪੈਂਦਾ ਹੈ। ਪਿਓ ਪੁੱਤਰ ਨੂੰ ਨਹੀਂ ਦੇ ਸਕਦਾ, ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ। ਇਸ ਦਾ ਇਤਿਹਾਸਿਕ ਸਬੂਤ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੀ ਬੜੀ ਕੋਸ਼ਿਸ਼ ਸੀ ਕਿ ਮੇਰਾ ਜਿਹੜਾ ਵੱਡਾ ਪੁੱਤਰ ਹੈ ਪ੍ਰਿਥੀ ਚੰਦ, ਇਹ ਵੀ ਨਾਮ ਦਾ ਰਸੀਆ ਬਣੇ, ਇਹ ਵੀ ਬਾਣੀ ਪੜ੍ਹੇ, ਇਹ ਵੀ ਪਰਮਾਤਮਾ ਨਾਲ ਜੁੜੇ। ਪਰ ਨਹੀਂ, ਉਹ ਝਗੜਦਾ ਹੀ ਰਿਹਾ, ਉਹ ਨਾਸਤਿਕ ਹੀ ਰਿਹਾ, ਉਹ ਕਲੇਸ਼ ਪਾਉਂਦਾ ਰਿਹਾ। ਉਹਦੇ ਸੰਬੰਧ ਵਿੱਚ ਮਹਾਰਾਜ ਦੇ ਬੋਲ ਵੀ ਨੇ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਜਿਨਕੇ ਜਨੇ ਵਡੀਰੇ ਤੁਮ ਹੋ ਤਿੰਨ ਸਿਉ ਜਗਰਤ ਪਾਪ। ਉਹ ਲੜਦਾ ਹੀ ਰਿਹਾ, ਝਗੜਦਾ ਰਿਹਾ, ਇੱਛਾ ਖਾਹਿਸ਼ ਹੋਣ ਦੇ ਬਾਵਜੂਦ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪ੍ਰਿਥੀ ਚੰਦ ਭਗਤ ਨਾ ਬਣ ਸਕਿਆ, ਸੰਤ ਨਾ ਬਣ ਸਕਿਆ, ਧਰਮੀ ਨਾ ਬਣ ਸਕਿਆ। ਇੱਥੇ ਪਿਤਾ ਪੁੱਤਰ ਦੀ ਝੋਲੀ 'ਚ ਨਹੀਂ ਪਾ ਸਕਿਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਾਮ ਦਾ ਰਸ ਮੇਰੇ ਕੋਲ ਹੈ, ਜੋ ਧਰਮ ਮੇਰੇ ਕੋਲ ਹੈ, ਉਹ ਮੇਰੇ ਬਾਪੂ ਕੋਲ ਵੀ ਹੋਵੇ, ਉਹ ਮੇਰੇ ਪਿਤਾ ਕੋਲ ਵੀ ਹੋਵੇ। ਪਰ ਨਹੀਂ, ਹਰਨਾਕਸ਼ ਇਸ ਦੌਲਤ ਤੋਂ ਵਾਂਝਾ ਹੀ ਰਹਿ ਗਿਆ। ਜੋ ਨਾਮ ਦੀ ਦੌਲਤ ਪ੍ਰਹਿਲਾਦ ਕੋਲ ਸੀ, ਉਹ ਹਰਨਾਕਸ਼ ਕੋਲ ਨਹੀਂ ਸੀ। ਚਾਹੁੰਦੇ ਸਨ ਪ੍ਰਹਿਲਾਦ ਕਿ ਮੇਰੇ ਬਾਪੂ ਕੋਲ ਵੀ ਹੋਵੇ, ਪਰ ਗੱਲ ਨਹੀਂ ਬਣੀ। ਚਾਹੁੰਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਪੁੱਤਰ ਕੋਲ ਵੀ ਹੋਵੇ, ਪਰ ਗੱਲ ਨਾ ਬਣੀ। ਇੱਥੇ ਇੱਕ ਦੂਜੇ ਨੂੰ ਇਹ ਦੌਲਤ ਦਿੱਤੀ ਨਹੀਂ ਜਾ ਸਕਦੀ, ਸਵੈਮ ਕਮਾਉਣੀ ਪੈਂਦੀ ਹੈ, ਆਪ ਕਮਾਉਣੀ ਪੈਂਦੀ ਹੈ। ਮਨੁੱਖ ਉਸੇ ਦਿਨ ਪੂਰਨ ਬਣਦਾ ਹੈ, ਧਾਰਮਿਕ ਤੌਰ 'ਤੇ ਉਸੇ ਦਿਨ ਧਨਵਾਨ ਬਣਦਾ ਹੈ, ਜਿਸ ਦਿਨ ਇਸਦੇ ਕੋਲ ਗਿਆਨ ਵੀ ਹੋਵੇ ਔਰ ਸ਼ਰਧਾ ਵੀ ਹੋਵੇ, ਅੰਦਰੋਂ ਪੂਰਨ ਹੋ ਜਾਂਦਾ। ਤੋ ਸਾਹਿਬ ਕਹਿੰਦੇ ਨੇ ਮਿਹਨਤ ਮੁਸ਼ਕਤ ਇਹ ਮੇਰਾ ਸਹੁਰਾ ਹੈ, ਸੁਰਤ ਮੇਰੀ ਸੱਸ ਹੈ, ਇਹਨਾਂ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਉਹ ਮੇਰੀ ਕਾਮਣ ਹੈ, ਕਰਨੀ ਕਾਮਣ ਹੈ ਕਰ ਮਨ ਲੈ। ਤਾਂ ਤ੍ਰਿਪਤਾ ਜੀ ਬੋਲ ਉੱਠੇ, ਨਾਨਕ ਜੀ ਸੁਲੱਖਣੀ ਦੇ ਨਾਲ ਵਿਆਹ ਅਸੀਂ ਕਰਾਇਆ ਸੀ, ਭਗਤੀ ਰੂਪੀ ਕਾਮਣ ਨਾਲ ਵਿਆਹ ਕਿਸਨੇ ਕਰਾਇਆ ਔਰ ਕਦੋਂ ਹੋਇਆ? ਗੁਰੂ ਨਾਨਕ ਇਸ ਦੇ ਸੰਬੰਧ ਵਿੱਚ ਵੀ ਦੱਸਦੇ ਨੇ। ਸਾਹਿਬ ਕਹਿੰਦੇ ਨੇ ਸਾਹਾ ਸੰਯੋਗ ਵਿਆਹ ਵਿਯੋਗ, ਸਤ ਪੁਰਸ਼ਾਂ ਦਾ ਜੋ ਸੰਯੋਗ ਹੋਇਆ, ਜੋ ਸਤਸੰਗ ਨਸੀਬ ਹੋਏ, ਇਹ ਮੇਰੀ ਮੰਗਣੀ ਹੋਈ ਸੀ। ਸਤ ਪੁਰਸ਼ਾਂ ਦੀ ਸੋਭਤ 'ਚ ਮੈਂ ਬੈਠਾ ਤਾਂ ਭਗਤੀ ਨਾਲ ਰਿਸ਼ਤਾ ਜੁੜਿਆ, ਸਤਸੰਗ ਦਾ ਸੰਯੋਗ ਮੇਰੀ ਮੰਗਣੀ ਹੋਈ ਸੀ। ਅਤੇ ਜਦ ਵਿਕਾਰਾਂ ਦਾ ਵਿਯੋਗ ਹੋ ਗਿਆ, ਦੁਰਾਚਾਰ ਨਿਕਲ ਗਏ, ਦੁਸ਼ਕਰਮ ਢਹਿ ਗਏ, ਤਾਂ ਮੇਰਾ ਵਿਆਹ ਹੋ ਗਿਆ, ਇਹ ਮੇਰਾ ਵਿਆਹ ਹੋਇਆ। ਦੁਸ਼ਕਰਮ ਦੇ ਖਤਮ ਹੁੰਦਿਆਂ, ਗਲਤ ਵਿਚਾਰਾਂ ਦੇ ਖਤਮ ਹੁੰਦਿਆਂ, ਗਲਤ ਕਰਮ ਦੇ ਮਿਟਦਿਆਂ ਹੀ ਭਗਤੀ ਪ੍ਰਗਟ ਹੋ ਗਈ, ਭਗਤੀ ਮੈਨੂੰ ਮਿਲ ਗਈ। ਸਾਹਾ ਸੰਯੋਗ ਵਿਆਹ ਵਿਯੋਗ, ਸਤਪੁਰਸ਼ਾਂ ਦੇ ਸੰਯੋਗ ਨਾਲ ਰਿਸ਼ਤਾ ਜੁੜਿਆ ਸੀ। ਗੁਲਿਸਤਾਨ ਵਿੱਚ ਇੱਕ ਬੋਲ ਬੜਾ ਕੀਮਤੀ ਹੈ, ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਦੀ ਇਹ ਮਹਾਨ ਰਚਨਾ ਹੈ ਗੁਲਿਸਤਾਨ। ਕਹਿੰਦੇ ਨੇ ਉਹ ਇੱਕ ਦਿਨ ਬੈਠੇ ਸਨ, ਹੱਥ ਧੋ ਰਹੇ ਸਨ ਮਿੱਟੀ ਦੇ ਨਾਲ, ਕੋਲ ਬੈਠੇ ਉਹਨਾਂ ਦੇ ਸ਼ਾਗਿਰਦ ਉਹ ਪੁੱਛਦੇ ਨੇ, ਉਸਤਾਦ ਜੀ ਤੁਹਾਡੇ ਚਿਹਰੇ 'ਤੇ ਹਰ ਵਕਤ ਮਸਤੀ ਰਹਿੰਦੀ ਹੈ, ਰੌਣਕ ਰਹਿੰਦੀ ਹੈ, ਤੁਸੀਂ ਖੁਸ਼ ਰਹਿੰਦੇ ਹੋ, ਆਨੰਦ ਦੇ 'ਚ ਰਹਿੰਦੇ ਹੋ, ਜਦਕਿ ਅੱਠੇ ਪੈਰ ਆਪਣੇ ਆਪ ਨੂੰ ਖੁਸ਼ ਰੱਖਣਾ ਬੜੀ ਔਖੀ ਗੱਲ ਹੈ, ਪਰ ਤੁਸੀਂ ਅੱਠੇ ਪੈਰ ਖੁਸ਼ ਰਹਿੰਦੇ ਹੋ, ਅੱਠੇ ਪੈਰ ਪ੍ਰਸੰਨ ਰਹਿੰਦੇ ਹੋ, ਅੱਠੇ ਪੈਰ ਖੇੜੇ 'ਤੇ ਮਸਤੀ ਵਿੱਚ ਰਹਿੰਦੇ ਹੋ, ਆਖਿਰ ਤੁਹਾਡੇ ਕੋਲ ਐਸੀ ਕੀ ਚੀਜ਼ ਹੈ, ਸਾਨੂੰ ਵੀ ਇਹ ਰਾਜ਼ ਦੱਸੋ। ਤਾਂ ਕਹਿੰਦੇ ਨੇ ਜੋ ਮਿੱਟੀ ਹੱਥਾਂ ਦੇ ਸੀ ਸ਼ੇਖ ਸਾਦੀ ਦੇ, ਉਸ ਮਿੱਟੀ ਨੂੰ ਆਪ ਸੁੰਘਣ ਲੱਗਦੇ, ਕਾਫੀ ਦੇਰ ਤੱਕ ਸੁੰਘਦੇ ਰਹੇ। ਸ਼ਾਗਿਰਦ ਕਹਿੰਦੇ ਰਹੇ, ਉਸਤਾਦ ਜੀ ਸਾਨੂੰ ਦੱਸੋ ਕਿ ਤੁਹਾਡੇ ਕੋਲ ਇਤਨੀ ਪ੍ਰਸੰਨਤਾ ਕਿਸ ਤਰ੍ਹਾਂ ਹੈ, ਇਤਨਾ ਖੇੜਾ ਕਿਸ ਤਰ੍ਹਾਂ ਹੈ। ਸ਼ੇਖ ਸਾਦੀ ਕਹਿਣ ਲੱਗੇ, ਤੁਹਾਡਾ ਸਵਾਲ ਮੈਂ ਮਿੱਟੀ 'ਤੇ ਕੀਤਾ, ਮਿੱਟੀ ਬੋਲੇਗੀ, ਮੈਂ ਦੱਸਾਂਗਾ। ਹੈਰਾਨ ਨੇ ਵਿਦਿਆਰਥੀ, ਪਰ ਬੜੀ ਸੁੰਦਰ ਨਜ਼ਮ ਦੇ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਹੈ ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਨੇ। ਗਿਲੇ ਖੁਸ਼ਬੂ ਦਰ ਹੁਮਾਮ ਰੋਜ਼ੇ, ਰਸੀਦ ਅਜ ਦਸਤੇ ਮਹਿਬੂਬ ਬਦਸਤਮ। ਕਹਿੰਦਾ ਹੈ ਕਿ ਇੱਕ ਦਿਨ ਘਰਵਾਲੀ ਦੇ ਹੱਥੋਂ ਮੈਨੂੰ ਖੁਸ਼ਬੂਦਾਰ ਮਿੱਟੀ ਹੱਥ ਧੋਣ ਵਾਸਤੇ ਪ੍ਰਾਪਤ ਹੋਈ। ਗੁਫਤਮ ਤੂੰ ਮੁਸ਼ਕੀ ਅੰਬਰ ਯਾ ਅੰਬੀਰੀ, कि अज खुशबू दिलां वी जे तो मस्तम। शेख सादी साहब कहिंदे मैं बोलिया उस मिट्टी नूं, आखिया दस तू मुश्की है, अंबर है, अंबीरी है, आया कीड़ा सेंट है, कीड़ा अतर है तू, क्योंकि तेरी सुगंधी ने मेरे दिल दिमाग नूं मुअत्तर कर दिता है। ऐते तू मिट्टी मुश्की अंबर अंबीरी गजनी काबुल दे च जो अतर वरते जाते ने उन्हां दे नाम ने प्राचीन समय तो। गुफ्तम तू मुश्की अंबर या अंबीरी कि अज खुशबू दिलां वी जे तो मस्तम। दस्ते सही तू मुश्की है, अंबर है, अंबीरी है, कौन है, क्योंकि तेरी सुगंधी ने मेरे दिल दिमाग नूं मुअत्तर कर दिता। शेख सादी लिख देन मिट्टी बोली बाओ गुफ्ता मन गिले ना चीज बूदम वलेकिन मुद्दते बागुल निशस्तम। मिट्टी बोली ऐ शेख ऐ फकीर साई मैं एक नाचीज मिट्टी हाँ, बाओ गुफ्ता मन गिले नाचीज बूदम गिले मिट्टी मैं एक नाचीज मिट्टी हाँ वलेकिन मुद्दते बागुल निशस्तम पर मैं एक खास समय तक फुल्लां दे कोल रही हाँ, फुल्लां दी जड़ां दे विच रही हाँ, फुल्लां दी संगत कीती है, जमाले हम नशे दरमन असर कर दे वगरना मन हमा खाकम के हस्तम। फुल्लां दी संगत करके फुल्लां दी नेड़ करके मेरे विच भी सुगंधी आ गई है, महक आ गई है, वरना मैं ते एक नाचीज मिट्टी हाँ। तो शेख सादी साहब कहन लगे मैं एक नाचीज मिट्टी दा पुतला सत पुरशां दी सोहबत करके ये गुणा दी सुगंधी मेरे अंदर पैदा हुई है। ये जो महक है ये मेरी अपनी नहीं, किसे तो मिली है। ये जो चमक दमक मेरे कोल है ये मेरी अपनी नहीं, मैनू किसे तो मिली है। तो साहिब गुरु नानक देव जी महाराज का फरमान सत पुरशां दी जो सोहबत नसीब हुई ये मेरी मंगनी हुई, और संसारिक विकारां दा जो त्याग हो गया ये मेरा विआह होया। तो त्रिपता जी ने पूछ लिया पुत्र नानक इस भगती रूपी कामण ने किसी संतत नूं भी जन्म दिता है, थोड़ी कोई औलाद भी है, थोड़ा कोई बच्चा भी है, क्योंकि परिवार बच्चे तो बिना भी तो अधूरा है। साहिब कहिंदे हाँ सच संतत कहो नानक जोग इस भगती रूपी कामण ने सच रूपी पुत्र नूं जन्म दिता है, ज्ञान रूपी पुत्र नूं जन्म दिता है, ईश्वर नूं जन्म दिता है। हैरान हो गए कि ईश्वर दे नाम भगत लोग रखते हैं, हुण मां बाप बच्चिया दे नाम रखते हैं पर भगत रब दे नाम रखते हैं जो जगत पिता। यह गल उल्टी है, मां बाप बच्चिया नूं जन्म देंदे हैं, भगत रब नूं जन्म देंदे हैं। साधु सत्तम जाणो नानक प्रीत कारणे, गुरु अर्जन देव जी महाराज का कहना अगर साधु ते भगत ना होवन तो ईश्वर की होंद का कोई पता भी नहीं चलेगा। ये ही प्रगट करते हैं उसकी होंद नूं, उसकी असलीयत नूं, उसकी वास्तविकता नूं जगत के सामने रखते हैं। तो सच रूपी पुत्र नूं जन्म दिता है, ज्ञान रूपी पुत्र नूं जन्म दिता है, कहो नानक जोग मैं इसे ही परिवार जोग हाँ। मुख्तसर इस परिवार की तफसील गुरु नानक का कहना है जिथे सत्संग होवेगा उथे चंगी मत होवेगी, जिथे चंगी मत होवेगी उथे संतोख होवेगा, जिथे संतोख होवेगा उथे अपनी मेहनत ते भरोसा होवेगा, जिथे अपनी मेहनत ते ही भरोसा होवेगा, प्रालभत ते भरोसा होवेगा उथे सुरत दे च एकाग्रता होवेगी, जिथे सुरत दे च एकाग्रता होवेगी उथे विकारां दा त्याग होवेगा, जिथे विकारां दा त्याग होवेगा उथे भगती होवेगी, और जिथे भगती होवेगी उथे ज्ञान होवेगा, और जिथे ज्ञान होवेगा उथे परमात्मा आप होवेगा।